ਵਿਕਟੋਰੀਆ ਦੀ ਸੰਸਦ ਵਿੱਚ ਇੱਕ ਪਟੀਸ਼ਨ ਟੇਬਲ ਹੋਈ ਹੈ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਘਰੇਲੂ ਹਿੰਸਾ ਕਾਨੂੰਨ ਦੇ ਵਿੱਚ ਦਹੇਜ ਦੀ ਮੰਗ ਨੂੰ ਵੀ ਸ਼ਾਮਲ ਕੀਤਾ ਜਾਵੇ। ਇਹ ਯਾਚਿਕਾ ਨੂੰ ਤਿਆਰ ਕਰਨ ਵਾਲੇ ਡਾਕਟਰ ਮੰਜੁਲਾ ਓਕੋਨਰ ਕਹਿੰਦੇ ਨੇ ਕਿ ਦਹੇਜ ਦੀ ਮੰਗ ਹੀ ਜ਼ਿਆਦਾਤਰ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਪਿੱਛੇ ਅਸਲ ਕਾਰਨ ਹੁੰਦੀ ਹੈ ਤੇ ਡਾਕਟਰ ਮੰਜੁਲਾ ਓਕੋਨਰ ਨਾਲ ਮੈਂ ਇਸੇ ਬਾਰੇ ਗੱਲਬਾਤ ਕੀਤੀ ਹੈ। ਡਾਕਟਰ ਮੰਜੁਲਾ ਬਹੁਤ ਸਵਾਗਤ ਹੈ ਤੁਹਾਡਾ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਚ।
ਧੰਨਵਾਦ ਜੀ।
ਡਾਕਟਰ ਮੰਜੁਲਾ, ਤੁਸੀਂ ਇੱਕ ਪਟੀਸ਼ਨ ਪਾਈ ਹੈਗੀ ਹੈ ਵਿਕਟੋਰੀਅਨ ਪਾਰਲੀਮੈਂਟ ਦੇ ਵਿੱਚ ਕਿ ਦਹੇਜ ਨੂੰ ਡੋਮੈਸਟਿਕ ਵਾਇਲੈਂਸ ਦੇ ਵਿੱਚ ਜਿਹੜੀ ਹੈ ਸ਼ਾਮਿਲ ਕੀਤਾ ਜਾਵੇ, ਕਿ ਜੇ ਕੋਈ ਦਹੇਜ ਮੰਗਦਾ ਤਾਂ ਉਹਨੂੰ ਡੋਮੈਸਟਿਕ ਵਾਇਲੈਂਸ ਦੀ ਤਰ੍ਹਾਂ ਟ੍ਰੀਟ ਕੀਤਾ ਜਾਵੇ। ਸਭ ਤੋਂ ਪਹਿਲਾਂ ਤਾਂ ਬਰੀਫਲੀ ਜਾਣਨਾ ਚਾਹੂੰਗਾ ਕਿ ਤੁਸੀਂ ਕੀ ਮੁੱਖ ਮੰਗਾਂ ਰੱਖੀਆਂ ਹੈਗੀਆਂ ਆਪਣੀ ਪਟੀਸ਼ਨ ਚ।
ਅਸੀਂ ਚਾਹ ਰਹੇ ਹਾਂ ਕਿ ਦਹੇਜ ਨੂੰ ਫਾਈਨੈਂਸ਼ੀਅਲ ਜਾਂ ਇਕਨੋਮਿਕਲ ਅਬਿਊਜ਼ ਦੀ ਡੈਫੀਨੇਸ਼ਨ ਦੇ ਕੇ ਇਹਨੂੰ ਫੈਮਿਲੀ ਵਾਇਲੈਂਸ ਪ੍ਰੋਟੈਕਸ਼ਨ ਐਕਟ ਦੇ ਵਿੱਚ ਇਨਕਲੂਡ ਕੀਤਾ ਜਾਵੇ। ਇਹਦਾ ਮਤਲਬ ਹੈ ਕਿ ਜਿਸ ਤਰ੍ਹਾਂ ਮਾਰਪੀਟ ਕਰਨਾ ਕਾਨੂੰਨ ਦੇ ਅਗੇਂਸਟ ਹੈਗਾ ਹੈ, ਜਾਂ ਕਿਸੇ ਚੀਜ਼ ਕਿਸੇ ਇਨਸਾਨ ਨੂੰ ਡਰਾਉਣਾ, ਜਾਂ ਉਹਦੇ ਉੱਤੇ ਕੁਝ ਚੀਜ਼ ਫੈਂਕਣਾ, ਜਾਂ ਉਹਨੂੰ ਹਰ ਵਕਤ ਉਹਦੇ ਦੀ ਬੇਇੱਜ਼ਤੀ ਕਰਨਾ, ਉਹਨੂੰ ਗਾਲੀਆਂ ਨਿਕਾਲਣਾ, ਉਹਨੂੰ ਆਪਣੇ ਨੌਕਰਾਣੀ ਦੀ ਤਰ੍ਹਾਂ ਟ੍ਰੀਟ ਕਰਨਾ, ਉਹਨੂੰ ਉਹ ਕਹਿੰਦੇ ਇਮੋਸ਼ਨਲ ਅਬਿਊਜ਼ ਇਹਨੂੰ ਕਿਹਾ ਜਾਂਦਾ ਹੈ, ਕਾਨੂੰਨ ਦੇ ਅਗੇਂਸਟ ਹੈਗਾ ਹੈ। ਐਂਡ ਅਗਰ ਸੈਕਸ਼ੂਅਲ ਅਬਿਊਜ਼ ਕਰੇ, ਜਿਸ ਤਰ੍ਹਾਂ ਕਿ ਉਹਦੇ ਨਾਲ ਸੈਕਸ ਕਰਨਾ ਉਹਦੀ ਪਰਮਿਸ਼ਨ ਦੇ ਬਿਨਾਂ, ਜਾਂ ਜਿਹਨੂੰ ਕਹਿੰਦੇ ਅਨਵਾਂਟਿਡ ਸੈਕਸ਼ੂਅਲ ਪ੍ਰੈਕਟਿਸਿਸ, ਉਹਨੂੰ ਕਹਿੰਦੇ ਨੇ ਡੋਮੈਸਟਿਕ ਵਾਇਲੈਂਸ। ਇਕਨੋਮਿਕਲ ਅਬਿਊਜ਼ ਦੀ ਡੈਫੀਨੇਸ਼ਨ ਹੈਗੀ ਹੈ ਕਿ ਤੁਸੀਂ ਕਿਸੇ ਦੀ ਵੀ ਇਨਕਮ ਨਹੀਂ ਕੰਟਰੋਲ ਕਰ ਸਕਦੇ, ਕਿਸੇ ਦੇ ਪੈਸੇ ਤੁਸੀਂ ਨਹੀਂ ਲੈ ਸਕਦੇ। ਅਗਰ ਉਹ ਕੋਈ ਇਨਸਾਨ ਸਪਾਊਸਲ ਵੀਜ਼ਾ 'ਤੇ ਹੈਗਾ ਹੈ ਅਤੇ ਉਹਨੂੰ ਤੁਸੀਂ ਸਪੋਰਟ ਕਰਨਾ ਤੁਹਾਡਾ ਉਹਨੂੰ ਜ਼ਰੂਰੀ ਹੈ, ਇਹ ਦਾ ਹੱਕ ਹੈਗਾ ਹੈ ਕਿ ਤੁਸੀਂ ਉਹਨੂੰ ਸਪੋਰਟ ਕਰੋ। ਅਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਉਸ ਪੈਰਾਗ੍ਰਾਫ ਦੇ ਨੀਚੇ ਇੱਕ ਦੋ ਲਫ਼ਜ਼ ਲਿਖਣੇ ਨੇ, ਡਾਊਰੀ ਡਿਮਾਂਡਸ ਜਾਂ ਦਹੇਜ ਦੇ ਡਿਮਾਂਡਸ, ਜਿਹੜੇ ਕਿ ਉਹਨਾਂ ਨੂੰ ਡੋਮੈਸਟਿਕ ਵਾਇਲੈਂਸ ਕਹਿਵਾ ਜਾਏ। ਐਂਡ ਕਿਉਂਕਿ ਮੈਂ ਦੇਖਿਆ ਹੈ ਮੈਲਬਰਨ ਦੇ ਵਿੱਚ ਕਿੰਨੀਆਂ 100 ਕੋਲ 200 ਲੜਕੀਆਂ ਕੋਲ ਜ਼ਿਆਦਾ ਦੇਖਿਆ ਹੈ ਕਿ ਜਿੱਥੇ ਦਹੇਜ ਮੰਗੀ ਜਾ ਰਹੀ ਹੈ ਵਾਰੀ ਵਾਰੀ, ਉਹਦੇ ਨਾਲ ਉਹਨੂੰ ਲੜਕੀਆਂ ਨੂੰ ਗਾਲੀਆਂ ਵੀ ਪੈਂਦੀਆਂ, ਉਹਨਾਂ ਨੂੰ ਉਹਨਾਂ ਦਾ ਬੁਰਾ ਹਾਲ ਕੀਤਾ ਜਾਂਦਾ, ਉਹਨੂੰ ਮਾਰ ਵੀ ਪੈਂਦੀ ਹੈ, ਉਹਨੂੰ ਘਰੋਂ ਵੀ ਨਿਕਾਲ ਦਿੱਤਾ ਜਾਂਦਾ ਹੈ। ਐਂਡ ਫਿਰ ਉਹਦੀ ਬੇਇੱਜ਼ਤੀ ਕਰਦੇ ਨੇ, ਉਹਦੇ ਪੇਰੈਂਟਸ ਦੀ ਬੇਇੱਜ਼ਤੀ ਕਰਦੇ ਨੇ। ਤੇ ਉਹ ਜਿਹੜੀ ਚੀਜ਼ ਹੈ ਨਾ, ਅਸੀਂ ਚਾਹੁੰਦੇ ਹਾਂ ਕਿ ਉਹ ਕਾਨੂੰਨ ਦੇ ਨੀਚੇ ਆਉਣੀ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਰਕਾਰ ਜਿਹੜੀ ਹੈਗੀ ਹੈ ਇਹਨੂੰ ਐਕਸੈਪਟ ਨਹੀਂ ਕਰੇਗੀ ਕਿ ਤੁਸੀਂ ਇੱਕ ਨਵੀਂ ਲੜਕੀ ਨੂੰ ਇਤਨਾ ਬੇਇੱਜ਼ਤੀ ਕਰੋ ਜਾਂ ਉਹਨੂੰ ਮਾਰ ਪਿੱਟੋ ਕਿਉਂਕਿ ਤੁਸੀਂ ਉਹਦੇ ਕੋਲੋਂ ਪੈਸੇ ਮੰਗ ਰਹੇ ਹੋ।
ਜੀ, ਪਰ ਤੁਸੀਂ ਜਿਸ ਤਰ੍ਹਾਂ ਡਾਕਟਰ ਮੰਜੁਲਾ ਦੱਸਿਆ ਹੈਗਾ ਕਿ ਪਹਿਲਾਂ ਤੋਂ ਹੀ ਇਕਨੋਮਿਕ ਅਬਿਊਜ਼ ਅਤੇ ਫਾਈਨੈਂਸ਼ੀਅਲ ਅਬਿਊਜ਼ ਦੇ ਕਲੋਜ਼ਿਸ ਕਾਨੂੰਨ ਵਿੱਚ ਹੈਗੀਆਂ ਨੇ ਡੋਮੈਸਟਿਕ ਵਾਇਲੈਂਸ ਐਕਟ ਦੇ ਵਿੱਚ, ਕੀ ਉਹ ਜਿਹੜੇ ਕਲੋਜ਼ਿਸ ਹੈਗੀਆਂ ਉਹ ਸਫੀਸ਼ੀਐਂਟ ਨਹੀਂ ਹੈਗੀਆਂ ਆਲਰੇਡੀ ਇਸ ਦਹੇਜ ਨੂੰ ਨਾਲ ਡੀਲ ਕਰਨ ਲਈ?
ਜਿਹੜੇ ਇਸ ਵਕਤ ਕਲੋਜ਼ਿਸ ਹੈਗੇ ਆ ਉਹਦੇ ਵਿੱਚ ਕਿਉਂ ਨਹੀਂ, ਕਿਉਂ ਪ੍ਰੋਬਲਮ ਹੈਗੀ ਹੈ? ਕਿਉਂਕਿ ਦਹੇਜ ਜਿਹੜਾ ਹੈਗਾ ਉਹ ਇੰਡੀਆ ਵਿੱਚ ਦਿੱਤਾ ਜਾਂਦਾ ਹੈ। ਐਂਡ ਜਿਸ ਵੇਲੇ ਲੜਕੀਆਂ ਇੱਥੇ ਆਉਂਦੀਆਂ, ਐਂਡ ਜਿਸ ਵੇਲੇ ਉਹਦੀ ਹਸਬੈਂਡ ਜਾਂ ਉਹਦੇ ਸੱਸ ਕਹੇਗੀ ਪੈਸੇ ਦਿਆ, ਹੋਰ ਪੈਸੇ ਚਾਹੀਦੇ ਨੇ, ਜਾਂ ਹੋਰ ਤੂੰ ਇੱਥੇ ਬੈਠੀ ਹੈ ਖਾ ਰਹੀ ਹੈਗੀ ਹੈ, ਤੈਨੂੰ ਕੁਛ ਮੁਫ਼ਤ ਬੈਠੀ ਹੈ, ਤੈਨੂੰ ਆਪਣੇ ਪੇਰੈਂਟਸ ਨੂੰ ਕਹੋ ਪੈਸੇ ਭੇਜ, ਤੂੰ ਬਰਡਨ ਹੈਗੀ ਹੈ। ਐਂਡ ਆਲਰੇਡੀ ਸ਼ਾਦੀ ਦੇ ਵਿੱਚ ਉਹਨਾਂ ਨੇ ਲੈ ਲਏ ਨੇ 7 ਲੱਖ 10 ਲੱਖ ਰੁਪਏ, ਐਂਡ ਸ਼ਾਦੀ ਦੇ ਉੱਪਰ ਆਲਰੇਡੀ ਉਹਦੇ ਪੇਰੈਂਟਸ ਨੇ 15-20 ਲੱਖ ਰੁਪਏ ਲਗਾ ਦਿੱਤੇ ਨੇ, ਤਾਂ ਉਹਦੇ ਕੋਲ ਪੈਸੇ ਨਹੀਂ ਹੈਗੇ ਹੋਰ, ਤਾਂ ਉਹਨੂੰ ਕਹਿਣਗੇ ਕਿ ਹੋਰ ਭੇਜ। ਸੋ ਉਹਦੇ ਵਾਸਤੇ ਉਹ ਵਾਲੀ ਜਿਹੜੀ ਚੀਜ਼ ਹੈਗੀ ਆ ਉਹ ਫੈਮਿਲੀ ਵਾਇਲੈਂਸ ਲੈਜਿਸਲੇਸ਼ਨ ਦੇ ਨੀਚੇ ਕੁਛ ਨਹੀਂ ਆਈ ਇਸ ਵਕਤ ਉਸ ਦੇ ਬਾਰੇ ਕਿ ਕਿੱਥੇ ਡਿਮਾਂਡਸ ਹੋ ਰਹੀ ਹੈ।
ਤੇ ਤੁਹਾਡੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਤੁਸੀਂ ਕਾਉਂਸਲਰ ਵੀ ਹੈਗੇ ਹੋ, ਤੇ ਕਿੰਨਾ ਕੁ ਜਿਹੜਾ ਡੋਮੈਸਟਿਕ ਵਾਇਲੈਂਸ ਚ ਕੰਟਰੀਬਿਊਸ਼ਨ ਹੈਗਾ ਦਹੇਜ ਦੀ ਪ੍ਰੋਬਲਮ ਦਾ?
ਮੈਂ ਦੇਖਿਆ 75% ਆਫ ਡੋਮੈਸਟਿਕ ਵਾਇਲੈਂਸ ਜਿਹੜਾ ਹੋ ਰਿਹਾ ਇੱਥੇ ਮੈਲਬਰਨ ਦੇ ਵਿੱਚ ਉਹ ਦਹੇਜ ਦੇ ਪੈਸਿਆਂ ਦੇ ਵਜ੍ਹਾ ਦੇ ਹੋ ਰਿਹਾ। ਐਂਡ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਫਸਟ ਡੇ ਆਫ ਮੈਰਿਜ ਕੋਲੋਂ। ਐਂਡ ਯੂਜੁਅਲੀ ਇਹ ਜਿਹੜੀ ਪ੍ਰੋਬਲਮ ਦੇਖੀ ਹੈ ਮੈਂ, ਜਦ ਤੱਕ ਕਿ 5 ਸਾਲ ਦੀ ਸ਼ਾਦੀ 5 ਈਅਰਸ ਤੱਕ ਜਿਸ ਵੇਲੇ ਡੋਮੈਸਟਿਕ ਵਾਇਲੈਂਸ ਚੱਲਦੀ ਰਹਿੰਦੀ ਹੈ ਇਹ ਦਹੇਜ ਦੀ ਵਜ੍ਹਾ ਨਾਲ ਹੁੰਦੀ ਹੈ। ਸੋ ਦਹੇਜ ਜਿਹੜਾ ਹੈਗਾ ਹੈ ਉਹ ਸਾਡੇ ਕਲਚਰ ਦੇ ਵਿੱਚ ਬਹੁਤ ਮਤਲਬ ਕਿ ਟ੍ਰੈਡੀਸ਼ਨ ਹੈ, ਮਗਰ 61 ਦੇ ਵਿੱਚ ਜਿਸ ਵੇਲੇ ਯੂ ਨੋ ਗਵਰਨਮੈਂਟ ਨੇ ਦੇਖਿਆ ਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਹਿਊਮਨ ਰਾਈਟਸ ਦੇ ਅਗੇਂਸਟ ਹੈਗੀ ਹੈ, ਬਿਕੋਜ਼ ਇਹਦੇ ਵਿੱਚ ਅਨਫੇਅਰ ਪ੍ਰੈਸ਼ਰ ਐਂਡ ਇਨਇਕੁਆਲਿਟੀ ਹੈਗੀ ਹੈ, ਜਿਹਦੇ ਵਿੱਚ ਕਿ ਲੜਕੀਆਂ ਦਾ ਹੱਕ ਜਿਹੜਾ ਹੈਗਾ ਹੈ ਉਹਨਾਂ ਨੂੰ ਉਹ ਕਮ ਹੋ ਰਿਹਾ, ਐਂਡ ਪੇਰੈਂਟਸ ਜਿਹੜੇ ਹੈਗੇ ਆ ਲੜਕੀ 'ਤੇ ਇੰਨੇ ਪੈਸੇ ਲਗਾ ਰਹੇ ਹੈ, ਉਹਦੀ ਐਜੂਕੇਸ਼ਨ 'ਤੇ ਉਹਨੂੰ ਇੰਨਾ ਪਿਆਰ ਕੀਤਾ, ਲੜਕੀ ਨੂੰ ਵੀ ਖੋਇਆ, ਪੈਸੇ ਇੰਨੇ ਢੇਰੋਂ ਲਗਾਏ ਸ਼ਾਦੀ 'ਤੇ, ਫਿਰ ਉਹਦੇ ਬਾਅਦ ਹੋਰ ਵੀ ਪੈਸੇ ਦਿਓ, ਇਹ ਕੋਈ ਮਤਲਬ ਕਿ ਇਹ ਕੋਈ ਇਟਸ ਨੋਟ ਫੇਅਰ, ਤਾਂ ਵਾਸਤੇ ਕਾਨੂੰਨ ਆਈ ਸੀ ਤਾਂ ਐਂਡ ਬਟ ਦ ਥਿੰਗ ਇਜ਼ ਕਿ 1980s ਤੋਂ ਦਹੇਜ ਦੀ ਪ੍ਰੋਬਲਮ ਜ਼ਿਆਦਾ ਖਰਾਬ ਹੋ ਗਈ, ਜਦ ਤੋਂ ਕਿ ਇੰਡੀਅਨ ਐਨ ਆਰ ਆਈ ਜ਼ਿਆਦਾ ਹੋ ਗਏ ਨੰਬਰ 'ਚ ਅਮੈਰੀਕਾ ਦੇ ਵਿੱਚ ਐਂਡ ਇੰਗਲੈਂਡ ਦੇ ਵਿੱਚ ਐਂਡ ਹੁਣ ਆਸਟ੍ਰੇਲੀਆ ਦੇ ਵਿੱਚ ਐਂਡ ਯੂਰਪ ਦੇ ਵਿੱਚ ਵੀ ਇਹੀ ਚੀਜ਼ ਹੋ ਰਹੀ ਹੈ।
ਤੁਹਾਨੂੰ ਲੱਗਦਾ ਕਿ ਐਨ ਆਰ ਆਈ ਜ਼ਿਆਦਾ ਕੰਟ੍ਰਿਬਿਊਟ ਕਰ ਰਹੇ ਨੇ ਇਸ ਪ੍ਰੋਬਲਮ ਦੇ ਵਿੱਚ?
ਬਿਲਕੁਲ, ਐਬਸੋਲੂਟਲੀ, ਐਨ ਆਰ ਆਈ ਜਾ ਕੇ ਤਾਂ ਜ਼ਿਆਦਾ ਹੀ ਕਿ ਮੇਰਾ ਲੜਕਾ ਜਿਹੜਾ ਹੈਗਾ ਹੈ ਉਹ ਆਸਟ੍ਰੇਲੀਆ ਰਹਿੰਦਾ ਹੈ, ਮੇਰਾ ਲੜਕਾ ਇੰਜੀਨੀਅਰ ਹੈ, ਮੇਰਾ ਲੜਕਾ ਇਹ ਹੈ, ਮੇਰਾ ਲੜਕਾ ਉਹ ਹੈ, ਅਤੇ ਇਹਦੇ ਵਾਸਤੇ ਨਾ ਇਹ 40 ਲੱਖ ਹੀ ਹੁੰਦਾ। ਇੱਕ 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 ਲੜਕੀ ਦੇ ਪੇਰੈਂਟਸ ਨੇ ਹਸਬੈਂਡ ਨੂੰ ਕਾਰ ਦਿੱਤੀ, ਛੋਟੀ ਕਾਰ ਜਿਹਦੀ ਵੈਲਿਊ ਸੀ 7 ਲੱਖ, ਉਹਦੀ ਮਾਂ ਕਹਿੰਦੀ ਹੈ ਕਿ ਸਾਨੂੰ BMW ਕਿਉਂ ਨਹੀਂ ਦਿੱਤੀ ਤੁਸੀਂ, ਐਂਡ ਇਸ ਵਜ੍ਹਾ ਨਾਲ ਉਹਨੂੰ ਮਾਰ ਪੈਣੀ ਸ਼ੁਰੂ ਹੋ ਗਈ ਸੀ, ਐਂਡ ਹੁਣ ਉਹਦੀ ਸ਼ਾਦੀ ਟੁੱਟ ਗਈ ਕਿਉਂਕਿ BMW ਫਿਰ ਕੁਛ ਹੋਰ ਮੰਗਿਆ, ਫਿਰ ਕੁਛ ਹੋਰ ਕੈਸ਼ ਚਾਹੀਦਾ, ਆਪਣੇ ਆਪਣੇ ਫਾਦਰ ਨੂੰ ਕਹਿ ਇਹ ਵਾਲਾ ਆਪਣਾ ਘਰ ਵੇਚ ਕੇ ਸਾਨੂੰ ਪੈਸੇ ਦੇਣ ਤਾਂ ਕਿ ਅਸੀਂ ਪੈਸੇ ਅਸੀਂ ਘਰ ਇੱਥੇ ਖਰੀਦੀਏ, ਤੁਸੀਂ ਮੰਗ ਰਹੇ ਹੋ ਪੈਸੇ, ਐਂਡ ਇਹ ਜਿਹੜੀ ਚੀਜ਼ ਕਲਚਰਲ ਇਹ ਕਲਚਰ ਜਿਹੜਾ ਹੈ ਇਹ 80s 90s ਕੋਲੋਂ ਜ਼ਿਆਦਾ ਖਰਾਬ ਹੋ ਗਿਆ।
ਤੇ ਡਾਕਟਰ ਮੰਜੁਲਾ, ਤੁਹਾਡੇ ਮੁਤਾਬਿਕ ਜੇ ਕਾਨੂੰਨ ਦੇ ਵਿੱਚ ਬਦਲਾਵ ਕਰਕੇ ਜਿਹੜਾ ਡਾਊਰੀ ਨੂੰ ਇਹਦੇ ਵਿੱਚ ਸ਼ਾਮਿਲ ਕਰ ਲਿਆ ਜਾਵੇ ਡੋਮੈਸਟਿਕ ਵਾਇਲੈਂਸ ਦੇ ਵਿੱਚ, ਉਹਦੇ ਨਾਲ ਪ੍ਰੋਬਲਮ ਘਟੇਗੀ, ਕੁਛ ਮਦਦ ਮਿਲੇਗੀ ਉਹਨੂੰ ਘਟਾਉਣ 'ਚ?
ਐਟਲੀਸਟ ਅਗਰ ਇਹ ਲਵਜ਼ ਕਾਨੂੰਨ ਦੇ ਵਿੱਚ ਆ ਜਾਂਦਾ ਹੈ ਤਾਂ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਸਟ੍ਰੇਲੀਅਨ ਸਰਕਾਰ ਇਸ ਚੀਜ਼ ਨੂੰ ਨਹੀਂ ਐਕਸੈਪਟ ਕਰਦੀ ਕਿ ਤੁਸੀਂ ਸ਼ਾਦੀ ਕਰੋ ਅਤੇ ਉਸ ਲੜਕੀ ਦੇ ਉੱਪਰ ਅਤੇ ਉਸ ਲੜਕੀ ਦੇ ਮਾਂ ਪਿਓ 'ਤੇ ਇਤਨਾ ਪ੍ਰੈਸ਼ਰ ਡਾਲੋ, ਉਹਦੇ ਉਹਨੂੰ ਗਾਲੀਆਂ ਦਿਓ, ਉਹਨੂੰ ਮਾਰੋ, ਉਹਦੇ ਵਾਲ ਖਿੱਚੋ ਕਿਉਂਕਿ ਉਹਨੇ ਪੈਸੇ ਨਹੀਂ ਦਿੱਤੇ, ਉਹਨੂੰ ਕਹੋ ਕਿ ਤੂੰ ਇੱਥੇ ਮੁਫਤ ਰਹਿ ਰਹੀਆਂ ਹੈ, ਤੂੰ ਇੱਥੇ ਸਾਡੇ 'ਤੇ ਯੂ ਨੋ ਬਰਡਨ ਹੈ, ਕਿ ਤੂੰ ਨਾ ਖਾਣਾ, ਉਹਦਾ ਇੱਕ ਲੜਕੀ ਦਾ ਖਾਣਾ ਉਹਨੂੰ ਖਾਣਾ ਵੀ ਨਹੀਂ ਖਾਣ ਦਿੰਦਾ ਸੀ, ਇੱਕ ਰੋਟੀ, ਉਹ ਕਹੇ ਮੈਨੂੰ ਭੁੱਖ ਲੱਗੀ ਆ, ਕਹਿੰਦਾ ਨਹੀਂ ਪੈਸੇ ਤੂੰ ਲੈ ਕੇ ਨਹੀਂ ਆਈ, ਤੂੰ ਇੱਕ ਰੋਟੀ ਆਪਾਂ ਹੁਣ ਪਾਣੀ ਪੀ ਉਹਦੇ ਨਾਲ ਪੇਟ ਭਰ, ਮਤਲਬ ਚੁਣੋ ਕਿ ਆਈ ਕਾਂਟ ਟੈਲ ਯੂ ਕਿ ਮੈਂ ਜਿਹੜੀ ਕਹਾਣੀਆਂ ਸੁਣਦੀਆਂ ਨਾ ਕੰਸਲਟਿੰਗ ਰੂਮ ਵਿੱਚ ਬੈਠ ਕੇ, ਅਗਰ ਮੈਂ ਸਭ ਲੋਕਾਂ ਨੂੰ ਦੱਸਣਾ ਸ਼ੁਰੂ ਕਰਾਂ ਤਾਂ ਲੋਕਾਂ ਦੀਆਂ ਅੱਖਾਂ ਖੁੱਲ ਜਾਣ। ਮੈਂ ਤਾਂ ਆਈ ਓਨਲੀ ਸਪੀਕ, ਮੈਂ ਤੁਹਾਨੂੰ 10% ਵੀ ਨਹੀਂ ਦੱਸ ਰਹੀ ਜੋ ਮੈਂ ਕਹਾਣੀਆਂ ਸੁਣਦੀ ਹਾਂ।
ਤੇ ਡਾਕਟਰ ਮੰਜੁਲਾ, ਇੱਕ ਇੱਕ ਹਮੇਸ਼ਾ ਖਦਸ਼ਾ ਜਿਹੜਾ ਰਹਿੰਦਾ ਹੈ ਦਹੇਜ ਦੇ ਕਾਨੂੰਨ ਨਾਲ, ਕਿਉਂਕਿ ਭਾਰਤ ਤੋਂ ਇਹਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਉੱਥੇ ਦਹੇਜ ਦਾ ਕਾਨੂੰਨ ਹੈ, ਕਾਫੀ ਸਖਤ ਵੀ ਹੈ, ਪਰ ਉਹਦਾ ਮਿਸਯੂਜ਼ ਵੀ ਬਹੁਤ ਹੁੰਦਾ, ਅਤੇ ਉੱਦਾਂ ਦਾ ਮਿਸਯੂਜ਼ ਇੱਥੇ ਨਾ ਹੋਵੇ ਤਾਂ ਉਹਦੇ ਚੈੱਕਸ ਐਂਡ ਬੈਲੈਂਸਿਸ ਕਿੱਦਾਂ ਕਿਕ ਇਨ ਕਰਦੇ ਨੇ ਇੱਥੇ, ਜਾਂ ਤੁਸੀਂ ਉਹਦੇ ਬਾਰੇ ਕੋਈ ਪ੍ਰਪੋਜ਼ਲ ਆਪਣੀ ਪਟੀਸ਼ਨ 'ਚ ਦਿੱਤਾ?
ਤੁਸੀਂ ਇੰਡੀਆ ਦੇ ਨਾਲ ਕੰਪੇਅਰ ਅਗਰ ਕਰਨਾ ਚਾਹੋ ਤਾਂ ਤੁਹਾਨੂੰ ਪਤਾ ਹੈ ਕਿ ਕਾਨੂੰਨ ਤਾਂ ਮਿਸਯੂਜ਼ ਹਰ ਇੱਕ ਕੰਟਰੀ ਵਿੱਚ ਹੁੰਦਾ ਹੈ, ਪਰ ਪਰਸੈਂਟੇਜ ਕੀ ਹੈਗੀ ਹੈ ਉਹਦੀ, ਕਿ ਆਸਟ੍ਰੇਲੀਅਨ ਕਾਨੂੰਨ ਜਿਹੜਾ ਹੈਗਾ ਉਹਨੂੰ ਠੀਕ ਤਰ੍ਹਾਂ ਅਪਲਾਈ ਕੀਤਾ ਜਾਂਦਾ ਹੈ। ਇੱਥੇ ਪੁਲਿਸ ਨੂੰ ਤੁਸੀਂ ਰਿਸ਼ਵਤ ਦੇ ਕੇ ਨਹੀਂ ਕੁਛ ਕਰ ਸਕਦੇ, ਪੁਲਿਸ ਦੋਨੋਂ ਕਹਾਣੀਆਂ ਸੁਣੇਗੀ, ਮੈਜਿਸਟ੍ਰੇਟ ਦੋਨੋਂ ਕਹਾਣੀਆਂ ਸੁਣਨਗੇ, ਉਹ ਐਵੀਡੈਂਸ ਦੇਖਦੇ ਨੇ, ਉਹ ਪ੍ਰੂਫ ਦੇਖਦੇ ਨੇ, ਐਂਡ ਫਿਰ ਉਹ ਇਕਦਮ ਇੰਪਾਰਸ਼ਲ ਬਣਾਉਣਗੇ, ਜਜਮੈਂਟ ਬਣਾਉਣਗੇ। ਇਹ ਜਿਹੜੀ ਚੀਜ਼ ਹੈ ਨਾ ਕਿ ਤੁਸੀਂ ਜੱਜਿਸ ਨੂੰ ਖਰੀਦ ਸਕਦੇ ਹੋ, ਮੈਜਿਸਟ੍ਰੇਟਸ ਨੂੰ ਖਰੀਦ ਸਕਦੇ ਹੋ, ਝੂਠ ਬਣਾ ਕੇ ਕੁਛ ਵੀ ਕਹਾਣੀ ਬਣਾ ਸਕਦੇ ਹੋ, ਇਹ ਵਾਲਾ ਕੰਮ ਆਸਟ੍ਰੇਲੀਆ ਦੇ ਵਿੱਚ ਬਹੁਤ ਕੰਮ ਹੁੰਦਾ ਹੈ। ਇਹ ਨਹੀਂ ਮੈਂ ਨਹੀਂ ਕਹਾਂਗੀ ਕਿ ਨਹੀਂ ਹੁੰਦਾ, ਬਹੁਤ ਕੰਮ ਹੁੰਦਾ।
ਤੇ ਡਾਕਟਰ ਮੰਜੁਲਾ, ਤੁਹਾਡੀ ਪਟੀਸ਼ਨ ਨੂੰ ਹੁਣ ਤੱਕ ਕੋਈ ਪੋਲੀਟੀਕਲ ਸਪੋਰਟ ਮਿਲੀ ਹੈ? ਕੁਛ ਲੈਜਿਸਲੇਟਰਸ ਨੇ ਐਕਸਪ੍ਰੈਸ ਕੀਤਾ ਤੁਹਾਨੂੰ ਕਿ ਉਹ ਤੁਹਾਡੀ ਪਟੀਸ਼ਨ ਦੀ ਸਪੋਰਟ 'ਚ ਹੈਗੇ ਨੇ?
ਸਾਨੂੰ ਲੈਜਿਸਲੇਸ਼ਨ ਦੇ ਨਾਲ ਪੋਲੀਟੀਕਲ ਸਪੋਰਟ ਬਹੁਤ ਮਿਲੀ ਹੈ, ਐਂਡ ਹਰ ਇੱਕ ਪੋਲੀਟੀਸ਼ੀਅਨ ਜਿਹਦੇ ਨਾਲ ਵੀ ਮੈਂ ਗੱਲ ਕੀਤੀ ਹੈ ਉਹਨਾਂ ਨੇ ਸਾਨੂੰ ਸਪੋਰਟ ਕੀਤਾ ਹੈ। ਤਾਂ ਹੀ ਵਾਸਤੇ ਪਿਛਲੇ ਸਾਲ 2 ਵਾਰ ਪਟੀਸ਼ਨ ਟੇਬਲ ਹੋਈ ਸੀ ਪਾਰਲੀਮੈਂਟ 'ਚ, ਟੈਡ ਬੇਲੀਓ ਨੇ ਕੀਤੀ ਸੀ, ਇਸ ਸਾਲ ਹੁਣ ਇਹ 3rd ਟਾਈਮ ਟੇਬਲ ਹੋਈ ਹੈ ਪਟੀਸ਼ਨ। ਹੁਣ ਅਸੀਂ ਦੇਖ ਰਹੇ ਹਾਂ ਕਿ ਦੋਨੋਂ ਸਾਈਡਸ ਪਾਰਲੀਮੈਂਟ ਦੇ ਪਟੀਸ਼ਨ ਨੂੰ ਟੇਬਲ ਕਰਨ, ਐਂਡ ਉਹਦੇ ਬਾਅਦ ਫਿਰ ਅਸੀਂ ਮਿਨਿਸਟਰ ਫੋਰ ਫੈਮਿਲੀ ਫੈਮਿਲੀ ਪ੍ਰੀਵੈਂਸ਼ਨ ਆਫ ਫੈਮਿਲੀ ਵਾਇਲੈਂਸ ਨਾਲ ਮਿਲਾਂਗੇ ਐਂਡ ਐਂਡ ਉੱਥੋਂ ਫਿਰ ਰਿਕੁਐਸਟ ਕਰਾਂਗੇ ਕਿ ਇਹ ਅਟੋਰਨੀ ਜਨਰਲ ਕੋਲ ਜਾਏ ਤਾਂ ਕਿ ਉਹ ਉਹਨਾਂ ਨੂੰ ਦੇਖਣ ਕਿ ਇਹਨੂੰ ਕਾਨੂੰਨ ਬਣਾਉਣ ਵਾਸਤੇ ਹੋਰ ਕੀ ਸਾਨੂੰ ਕਰਨਾ ਚਾਹੀਦਾ ਹੈ।
ਜੀ ਡਾਕਟਰ ਮੰਜੁਲਾ, ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ।